ਸਾਖੀ ਸੋਲਵੀ ਖਾਨੂ ਛੁਰਾ ਆਦਿ ਨਾਮਦਾਨ ਤਾਂ ਹਰ ਸਿੱਖ ਨੂੰ ਮਿਲਦਾ ਸੀ, ਬਾਣੀ ਦਾ ਅਭਿਆਸ ਤੇ ਪੜਨ ਸੁਣਨ ਦੀ ਦਾਤ ਨਾਲ ਮਿਲਦੀ ਸੀ, ਪਰ ਕੁਛ ਨਾ ਕੁਛ ਹੋਰ ਉਪਚਾਰ ਸ਼ੁਭ ਕਰਤੱਵ ਦਾ ਵੀ ਨਾਲ ਦਿੱਤਾ ਜਾਂਦਾ ਸੀ, ਜਿਸ ਨਾਲ ਅਮਲੀ ਤੌਰ ਤੇ ਹਉਮੈ ਘਟੇ ਤੇ ਜੀਵ ਦਇਆ ਹਿਰਦੇ ਆ ਵਸੇ। ਪਰਸਪਰ ਵਰਤਾਓ ਇਨਸਾਨ ਦਾ ਇਨਸਾਨ ਨਾਲ ਹਿੱਤ ਵਾਲਾ ਹੋਵੇ ਤਾਂ ਜੋ ਭਾਈਚਾਰਕ ਜੀਵਨ ਵੀ ਸੁਖਦਾਈ ਹੋ ਜਾਵੇ। ਪਰਸਪਰ ਵਰਤਾਓ ਇਨਸਾਨ ਦਾ ਇਨਸਾਨ ਨਾਲ ਹਿੱਤ ਵਾਲਾ ਹੋਵੇ ਤਾਂ ਜੋ ਭਾਈਚਾਰਕ ਜੀਵਨ ਵੀ ਨਾਲ ਸੁਖਦਾਈ ਹੋ ਜਾਵੇ। ਇੱਕ ਦਿਨ ਖਾਨੂ ਛੁਰਾ ਤਾਰੂ ਵੇਗਾ ਪਾਸੀ ਉਗਰੂ ਨੰਦੂ ਸੂਦਨਾ ਪੂਰੋ ਤੇ ਝੰਡਾ ਆ ਚਰਨੀ ਲੱਗੇ। ਇਨ੍ਹਾਂ ਨੂੰ ਉਪਰਲਾ ਉਪਦੇਸ਼ ਹੋ ਕੇ ਇਹ ਤਾਕੀਦ ਹੋਈ ਕਿ ਗੁਰਸਿੱਖਾਂ ਦੀ ਜੋ ਲੋੜਵੰਦ ਹੋਣ ਸੇਵਾ ਕਰਨੀ, ਭੁੱਖੇ ਨੂੰ ਪ੍ਰਸ਼ਾਦ ਛਕਾ ਕੇ ਛਕਣਾ, ਗੁਰਸਿੱਖ ਨਾਮ ਪ੍ਰੇਮੀ ਹੁੰਦੇ ਹਨ। ਨਾਮ ਪ੍ਰੇਮੀ ਦੀ ਅਸੀਸ ਜਗਤ ਵਿਚ ਵੀ ਬਰਕਤ ਪਾਉਂਦੀ ਹੈ ਤੇ ਨਾਮ ਬਾਣੀ ਵਿਚ ਸਫਲਤਾ ਲਾਉਂਦੀ ਹੈ। ਨਾਮ ਪ੍ਰੇਮੀ ਦੀ ਅਸੀਸ ਜਗਤ ਵਿਚ ਵੀ ਬਰਕਤ ਪਾਉਂਦੀ ਹੈ ਤੇ ਨਾਮ ਬਾਣੀ ਵਿਚ ਸਫਲਤਾ ਲਾਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਸਤਾਰਵੀ ਮਲੀਆ ਤੇ ਸਹਾਰੂ ਛੀਂਬੇ। ਇਸੇ ਤਰ੍ਹਾਂ ਮਲੀਆ ਤੇ ਸਹਾਰੂ ਛੀਂਬੇ ਦੋਵੇਂ ਉਪਦੇਸ਼ ਲੈਣ ਆਏ, ਨਾਮ ਬਾਣੀ ਦੀ ਦਾਤ ਮਿਲਣ, ਪਰ ਉਨ੍ਹਾਂ ਨੂੰ ਤਾਕੀਦ ਹੋਈ ਕਿ ਲੋੜਵੰਦ ਸਿੱਖਾਂ ਦੇ ਬਸਤਰ ਸੀ ਦਿਆ ਕਰਨੇ, ਪੈਸੇ ਨਾ ਲੈਣੇ। ਉਨ੍ਹਾਂ ਦੀ ਅਸੀਸ ਨਾਲ ਤੁਸੀਂ ਉਜਲੇ ਹੋਵੋਗੇ, ਨਾਮ ਸਿਮਰਨ ਵਿਚ ਬਰਕਤ ਪਵੇਗੀ, ਤੁਸੀਂ ਵਸਤਰਾਂ ਦੀ ਮੈਲ ਕੱਢੋਗੇ, ਉਨ੍ਹਾਂ ਦੀ ਅਸੀਸ ਤੁਹਾਡੀ ਮਨ ਦੀ ਮੈਲ ਕੱਢੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਅਠਾਰਵੀ ਬੂੜਾ। ਬੂੜਾ ਨਾਮੇ ਇਕ ਪਾਂਧਾ ਸੀ ਪੜਿਆ ਹੋਇਆ, ਗੁਰੂ ਸ਼ਰਨ ਆ ਕੇ ਨਾਮ ਦਾ ਧਾਰਨੀ ਹੋ ਗਿਆ। ਉਸ ਨੇ ਬੇਨਤੀ ਕੀਤੀ ਕਿ ਆਪ ਜੀ ਸੇਵਾ ਦੀ ਆਗਿਆ ਸਿੱਖਾਂ ਪ੍ਰਤੀ ਕਰਦੇ ਹੋ, ਮੈਂ ਬ੍ਰਾਹਮਣ ਹਾਂ, ਮੈਥੋਂ ਸੇਵਾ ਕੋਈ ਨਹੀਂ ਲੈਂਦਾ। ਗੁਰੂ ਜੀ ਨੇ ਫਰਮਾਇਆ, ਤੇਰੀ ਸੇਵਾ ਤੇਰੀ ਯੋਗਤਾ ਅਨੁਸਾਰ ਹੈ, ਤੂੰ ਪੜਿਆ ਲਿਖਿਆ ਹੈ, ਤੇਰੀ ਸੇਵਾ ਇਸੇ ਵਿਚ ਹੀ ਲੁਕੀ ਪਈ ਹੈ। ਗੁਰਬਾਣੀ ਲਿਖਿਆ ਕਰਕੇ ਗੁਰਸਿੱਖਾਂ ਗੁਰਬਾਣੀ ਲਿਖਿਆ ਕਰ ਤੇ ਗੁਰਸਿੱਖਾਂ ਲੋੜਵੰਦਾਂ ਨੂੰ ਦੇ ਦਿਆ ਕਰ, ਕਿਸੇ ਤੋਂ ਮੁੱਲ ਕਿ ਲਿਖਾਈ ਦੀ ਕੀਮਤ ਨਾ ਲਿਆ ਕਰ। ਜੇ ਕੋਈ ਆਪੇ ਹਿੱਤ ਨਾਲ ਦੇ ਜਾਵੇ ਤਾਂ ਲੈ ਲਿਆ ਕਰੀ, ਤੇਰੀ ਗੁਜ਼ਰਾਨ ਵੀ ਟੁਰੀ ਰਹੇਗੀ। ਹੋਰ ਤੇਰੀ ਸੇਵਾ ਇਹ ਹੈ ਕਿ ਤੂੰ ਗੁਰਬਾਣੀ ਪੜ੍ਹਦਾ ਹੈ ਤੇ ਤੂੰ ਅਰਥ ਵਿਚਾਰ ਸਿੱਖੀ ਹੈ, ਸੋ ਗੁਰਬਾਣੀ ਦੀ ਕਥਾ ਕਰਿਆ ਕਰ। ਗੁਰੂ ਕੇ ਪ੍ਰੇਮ ਵਿਚ ਕਥਾ ਕਰਨੀ ਵਿਦਿਆ ਦੀ ਚਾਤਰੀ ਦੱਸਣ ਲਈ ਨਹੀਂ, ਗੁਰੂ ਕੇ ਪ੍ਰੇਮ ਵਿਚ ਕਥਾ ਕਰਨੀ ਵਿਦਿਆ ਦੀ ਚਾਤਰੀ ਦੱਸਣ ਲਈ ਨਹੀਂ। ਜੇ ਚਾਤਰੀ ਦੱਸਣ ਲਈ ਕਰੋਗੇ ਤਾਂ ਹਉਮੈ ਵਧੇਗੀ। ਗੁਰਬਾਣੀ ਦੀ ਕਥਾ ਹਰੀ ਦਾ ਜਸ ਕਰਨਾ ਹੈ, ਸਾਈਂ ਦਾ ਜਸ ਕਰਨੇ ਨਾਲ ਹਉਮੈ ਉਤਰਦੀ ਹੈ। ਕਥਾ ਵੀ ਭਾਈ ਸਾਈਂ ਦਾ ਗੁਣ ਗਾਇਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਉਨੀ ਵੀ ਡੱਲੇ ਤੋਂ ਵਧੇਗੀ। ਡੱਲੇ ਤੋਂ ਟੁਰਨ ਤੋਂ ਪਹਿਲਾਂ ਡੱਲੇ ਵਾਸੀਆਂ ਖੱਤਰੀ ਡੱਲੇ ਵਾਸੀਆਂ ਪ੍ਰਤੀ ਸਾਂਝਾ ਉਪਦੇਸ਼ ਹੋਇਆ ਕਿ ਨਾਮ ਬਾਣੀ ਕੀਰਤਨ ਦੇ ਨਾਲ ਸੰਗਰਾਂਦ ਮੱਸਿਆ ਤੇ ਗੁਰਪੁਰਬ ਨੂੰ ਉਤਸ਼ਾਹ ਕੀਤਾ ਕਰੋ, ਕੀਰਤਨ ਕਰੋ, ਦਾਨ ਦਿਓ, ਕੜਾਹ ਪ੍ਰਸ਼ਾਦ ਕਰਕੇ ਅਰਦਾਸਾਂ ਕਰਕੇ ਵਰਤਾਓ, ਇਕ ਦੂਜੇ ਦੀ ਸਹਾਇਤਾ ਕਰੋ, ਸਦਾ ਸਦਗੁਣਾਂ ਨੂੰ ਧਾਰਨ ਕਰੋ। ਡੱਲਾ ਗੋਇੰਦਵਾਲ ਤੋਂ ਬਹੁਤ ਦੂਰ ਨਹੀਂ ਸੀ, ਪਰ ਪ੍ਰੇਮੀ ਸਿੱਖ ਵੀ ਵਿਛੜਨ ਵੇਲੇ ਵੈਰਾਗਵਾਨ ਹੋ ਗਏ। ਸਤਿਗੁਰੂ ਜੀ ਸਭ ਨੂੰ ਪਿਆਰ ਦਿਲਾਸਾ ਦਿੰਦੇ, ਅਸੀਸਾਂ ਨਾਲ ਨਿਹਾਲ ਕਰਦੇ ਤੁਰ ਪਏ ਤੇ ਮੁੜ ਆ ਗੋਇੰਦਵਾਲ ਨੂੰ ਭਾਗ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 20ਵੀਂ ਭਿੱਖਾ। ਸੁਲਤਾਨਪੁਰ ਵਿੱਚ ਇੱਕ ਪਾਠ ਰਹਿੰਦਾ ਸੀ ਜੋ ਚੰਗਾ ਵਿਦਵਾਨ, ਕਵੀ, ਉੱਚ ਆਚਰਣੀ ਤੇ ਵਿਰਾਗੀ ਸ਼ੋਅ ਵਾਲਾ ਸੀ। ਇਸ ਦਾ ਨਾਮ ਸੀ ਭਿੱਖਾ। ਇਸ ਸੰਸਾਰ ਵਿੱਚ ਮਨੁੱਖਾਂ ਦੀ ਵਰਤੋਂ ਵਿੱਚ ਨੇਕੀ ਦੇ ਬਦਲੇ ਬਦੀ, ਭਲਿਆਂ ਦੀ ਸਰਲਤਾ ਤੋਂ ਲਾਭ ਲੈਣ ਲਈ ਵਿਸਾਘਾਤ ਤੇ ਕਪਟ ਛਲ ਦੇਖ ਦੇਖ ਉਦਾਸ ਹੁੰਦਾ ਵਾਹਿਗੁਰੂ ਦੇ ਮਿਲਾਪ ਦੀ ਸਿੱਖ ਵਿੱਚ ਅੱਪੜ ਪਿਆ। ਅੰਤ ਉਦਾਸ ਹੋ ਕੇ ਘਰ ਬਾਰ ਦਾ ਤਿਆਗ ਕਰਕੇ ਦੇਸ਼ਾਂਟ ਨੂੰ ਨਿਕਲ ਪਿਆ, ਤੀਰਥਾਂ ਪਰ ਗਿਆ ਜਿੱਥੇ ਜਿੱਥੇ ਪੰਡਿਤ, ਸਾਧੂ, ਸੰਤ, ਸੰਨਿਆਸੀ, ਵੈਰਾਗੀ ਸੁਣੇ ਉਥੇ ਉਥੇ ਪੁੱਜ ਕੇ ਗਿਆ ਤੇ ਸਤਸੰਗ ਕੀਤੇ। ਅੰਤ ਉਸ ਨੂੰ ਇੱਕ ਗੁਰਸਿੱਖ ਮਿਲ ਪਿਆ। ਉਸ ਦੀ ਕਰਨੀ, ਰਹਿਣੀ, ਸਰਲਤਾ ਤੇ ਸਹਿਜ ਰੰਗ ਵਿਚ ਘਾਲਣਾ ਦੇਖ ਕੇ ਪੁੱਛਣਾ ਕੀਤੀ ਉਸ ਨੇ ਸਤਿਗੁਰੂ ਜੀ ਦਾ ਪਤਾ ਦਿੱਤਾ। ਸਤਿਗੁਰੂ ਦਾ ਜਸ ਸੁਣ ਕੇ ਉਹ ਅਚਰਜ ਹੋ ਗਿਆ ਕਿ ਮੇਰੇ ਤੇ ਸਤਿਗੁਰੂ ਦੇ ਸੇਬੇ ਵਿਚਕਾਰੇ ਇੱਕ ਬਿਆਸਾ ਨਦੀ ਦਾ ਪਾੜ ਸੀ ਤੇ ਮੈਂ ਕਿਥੇ ਮੇਰੇ ਤੇ ਸਤਿਗੁਰੂ ਦੇ ਸੇਬੇ ਵਿਚਕਾਰੇ ਇੱਕ ਬਿਆਸਾ ਨਦੀ ਦਾ ਪਾੜ ਸੀ ਤੇ ਮੈਂ ਕਿਥੇ ਦੇਸ਼ ਪ੍ਰਦੇਸ਼ ਭਾਲਦਾ ਤੇ ਰੁਲਦਾ ਫਿਰਿਆ ਹਾਂ। ਮੈਨੂੰ ਕਿਉਂ ਪਹਿਲੋਂ ਸੋਝੀ ਨਾ ਪਈ, ਪਰ ਪਹਿਲੇ ਤਜਰਬੇ ਸਾਰੇ ਮਾੜੇ ਹੋਏ ਸਨ, ਇਸ ਲਈ ਸੋਚੀ ਪੈ ਗਿਆ। ਫੇਰ ਪ੍ਰਾਰਥਨਾ ਕੀਤੀ ਉਸ ਕਿ ਹੇ ਭਗਵਾਨ, ਮੈਂ ਗੋਇੰਦਵਾਲ ਗੁਰੂ ਕੀ ਸ਼ਰਨ ਜਾਵਾਂ ਕਿ ਨਾ। ਉਸ ਹਾਲਤ ਵਿਚ ਚਿੱਤ ਜੁੜ ਗਿਆ ਤੇ ਸੈਂਤ ਚੱਲਣੇ ਦੀ ਪ੍ਰਤੀਤ ਦਿੱਤੀ। ਸੋ ਦੇਸ਼ ਨੂੰ ਮੁੜ ਪਿਆ ਤੇ ਗੁਰੂ ਦਰਬਾਰ ਵਿਚ ਪਹੁੰਚਿਆ। ਲੰਗਰ ਦਾ ਪ੍ਰਸ਼ਾਦ ਛਕ ਕੇ ਹਾਜ਼ਰ ਹੋਇਆ। ਦਰਸ਼ਨ ਦੇਖ ਕੇ ਜੀ ਠਰ ਗਿਆ। ਫਿਰ ਪ੍ਰਸ਼ਨ ਉੱਤਰ ਕੀਤੇ, ਦਿਲ ਦੇ ਸੰਸੇ ਕਹੇ, ਉੱਤਰ ਸੁਣੇ, ਤਦ ਪੁਰਾਣੇ ਖਿਆਲ ਉਖੜੇ, ਨਵਾਂ ਉਤਸ਼ਾਹ ਭਰ ਗਿਆ। ਨਾਮ ਦੀ ਮਹਿਮਾ ਤੇ ਗੁਰੂ ਵਿਅਕਤੀ ਵਿਚ ਨਾਮ ਦੇ ਪ੍ਰਤੱਖ ਸੁਭਾਵ ਨਾਲ ਪ੍ਰਭਾਵਿਤ ਹੋ ਕੇ ਚਰਨ ਸ਼ਰਨ ਪੈ ਗਿਆ। ਸਤਿਗੁਰ ਦਿਆਲ ਨੇ ਨਾਮ ਦਾਨ ਦਿੱਤਾ, ਭਿੱਖੇ ਨੂੰ ਨਵਾਂ ਜੀਵਨ ਪ੍ਰਾਪਤ ਹੋ ਗਿਆ। ਨਿਰਾ ਨਾਮ, ਨਾਮ ਮਾਤਰ, ਸੰਗਿਆ ਮਾਤਰ ਨਾ, ਨਾਮ ਪਦਾਰਥ ਬਖਸ਼ਿਆ। ਭਿੱਖੇ ਨੂੰ ਨਾਮ ਰਤਨ ਲੱਭ ਪਿਆ। ਭਿੱਖਾ ਭਿਖਾਰੀ ਨਾ ਰਿਹਾ, ਨਾਮ ਧਨ ਵਾਲਾ ਹੋ ਗਿਆ। ਉਸ ਦੀ ਆਤਮਾ ਵਿਚੋਂ ਆਤਮ ਉਤਸ਼ਾਹ ਜਾਗ ਪਿਆ। ਆਤਮ ਵਸਤੂ ਜੋ ਮਨ ਦੀ ਸੰਸੇ ਬਿਰਤੀਆਂ ਦੇ ਵਿਖੇ ਵਿਪੇਖ ਆਵਰਣ ਵਿਚ ਵਿਆਕੁਲ ਸੀ, ਚਮਕਾਰਾ ਮਾਰ ਉੱਠੀ। ਜੀਵਨ ਪਦ ਪ੍ਰਾਪਤ ਹੋ ਗਿਆ। ਜੀਵ ਤਤ ਬ੍ਰਹਮ ਤਤ ਦੀ ਸ਼ੋਅ ਵਿਚ ਆ ਕੇ ਸਤਿਆ ਸਰੂਪ ਨੂੰ ਪ੍ਰਾਪਤ ਹੋ ਗਿਆ। ਭਿੱਖਾ ਫੇਰ ਸੁਲਤਾਨਪੁਰ ਆਪਣੇ ਘਰ ਜਾ ਰਿਹਾ ਤੇ ਵਾਹਿਗੁਰੂ ਪ੍ਰੇਮ ਵਿਚ ਵਧਦਾ ਗੁਰਮੁਖ ਜੀਵਨ ਬਸਰ ਕਰਦਾ ਰਿਹਾ। ਇਸ ਕਵੀ ਨੇ ਆਪਣਾ ਨਿੱਜ ਦਾ ਤਜਰਬਾ ਤੇ ਪ੍ਰਾਪਤੀ ਹੇਠ ਲਿਖੇ ਦੋ ਸਵਈਆਂ ਵਿਚ ਦਿੱਤੀ ਹੈ। ਇਹ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਇੱਕ ਸਵਈਏ ਵਿਚ ਆਪਣੀ ਹਾਂਡ ਤੇ ਤਲਾਸ਼ ਦਾ ਇਉਂ ਜ਼ਿਕਰ ਕਰਦਾ ਹੈ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਤ ਮਿੱਠੇ, ਬਰਸ ਇਹ ਕਹੋ ਫਿਰੋ ਕਿਨੈ ਨਾ ਪਰਚੋ ਲਾਇਓ, ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦੈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਇਕ ਹੋਰ ਸਵਈਏ ਵਿਚ ਜੋ ਕੁਛ ਗੁਰੂ ਤੋਂ ਪ੍ਰਾਪਤ ਹੋਇਆ ਉਸ ਦੀ ਮਾਨੋ ਤਸਵੀਰ ਖਿੱਚ ਕੇ ਦੱਸਦਾ ਹੈ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇਕ ਚਿੱਤੈ ਲਿਵਲਾਵੈ, ਕਾਮ ਕ੍ਰੋਧ ਵਸ ਕਰ ਪਵਨ ਉਡੰਤ ਨ ਧਾਵੈ, ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ, ਕਲਮਾ ਹੈ ਰੂਪ ਕਰਤਾ ਪੁਰਖ सो जाने जिन किश कियो गुर मिलियो सोए पिखा कहे सहज रंग दर्शन दियो। अखीरली तुक विच कैसा साफ निज दा तजर्बा दस्या है। पिखा कहिंदा है मैनू ओ गुरु मिलिया है जिस दी महिमा मैं उपर कही है। मैनू सहज दे रंग विच दर्शन दिता है भाव एह के सहज अवस्था विच पूरा दिता है गुरु ने। भावे है के सहज अवस्था विच पुचा दिता है गुरु ने। इसी प्रकार जिन्हां पट्टां दे सवैये हैं उन्हां दी कोख नाल विचार दसदी है कि ए विद्वान चरण शरण आ के गुरु जी दी अलूहियत ईश्वरत दी अखी देखी साख भर रहे ते अपने तजर्बे तों गुरु भावना विच आए हन। वाहे गुरु जी का खालसा वाहे गुरु जी की फतेह। साखी 21वीं बावली आरंभ। श्री गुरु जी उंज तां निजानंद विच मगन रहा करदे सन पर ओ कार जो हुक्म सी सतगुर दा कि पार ब्रह्म का पंथ करना ओ सदा याद रहिंदा सी। इस लई जो आवे नाम दान नाल वरोसाया जांदा सी। इस आत्म दान तों सिवा गरीबां लोड़वंदां दियां थोड़ा भी पूर्ण हुंदियां सन। आए गए लई लंगर जारी रहिंदा सी। गोइंदवाल पत्तण दा शहर होण करके पत्तण भी शाही सड़क दा होण करके लोड़ां ते मुसाफरां दा इस थां तों लंघा बहुत सी। गुरु का लंगर सब लई खुला सी। बिना जात पात धर्म दीन पुछे दे अन्न दान हुंदा सी। संगतां जो कुछ लियांदियां इयों खर्च हुंदा सफल हुंदा रहिंदा सी। गोइंदवाल आप दे टिक जान करके भी रौनक वधेरी फड़ गया। संगतां दी भी रौनक रहिंदी सी ते मुसाफरां दा भीड़ भड़का सी। थोड़ रहिंदी सी तां मकानियत दी कई वेर खूह घट होण करके पानी दी थोड़ भी हो जांदी सी। चाहे नदी पास वगदी सी पर नदी दा पानी गंदला होण करके बिना यत्न पीण दे पानी नदी दा पानी गंदला होण करके बिना यत्न पीण दे अर्थ नहीं आउंदा सी। श्री गुरु जी ने सलाह कीती कि एक वड्डा खूह लवाया जावे जिस दा जल अटुट होवे। हट भी चलण मनुख माल डंगर नूं भी पानी मिल सके इशनान नूं भी खुला मिले ते एहो टिकाणा भजन पाठ पूजा लई भी सुहावनी ठंड वाला होवे। इस लई आप जी ने एक वड्डे पैमाने दी बावली दा उद्दम कीता जो एक पासे तां खूह वांगू होवे ते उस पर हट चले चाहे दो त्रै हट भी चल पैण ते इउं मनुखां डंगरां दे पीण लई इशनान लई ते बाग बगीचे लई खुला जल मिले। दूजे पासे विशाल पौड़ियां द्वारा जल तक पहुंच होवे इन्हां पौड़ियां ते बैठिया जा सके ते खूह दी ठंड ते त्रावत नाल इत्थे मौसम सुहावना रहे। पौड़ियां खुलियां होण करके इत्थे बैठ के भजन पाठ हो सके समाधि लग सके। कवि जी लिखदे हन धर्म तुरंतर अमर गुर सदा चहत उपकार रच बे तीर्थ बावली सिख्यन हेत उदार। इस शुभ कार्य दे आरंभ करन लई भाई पारो ने सिखां संगतां वल हुक्मनामे लिखे ते दूर नेड़े तों गुरु सिख आ जुड़े। रवायत है कि कत्तक दी पुन्निया वाले दिन ए कार्य आरंभिया गया। तवारी खालसा विच ए संमत 1616 लिखिया है। बंसावली नामे विच ए संमत 1613 बिक्रमी दिता है। जिस स्थान नूं गुरु जी ने ठीक सही कीता सी ओ मुल लीती गई ते संगतां दे भारी संगठन विच भाई बुढे जी दे हत्थी टक लवा के कार आरंभी गई। जैसा के लिखिया है सतगुर खरे करावत कार संगत करह चौप चित धार। ਇਸ ਪ੍ਰਕਾਰ ਬਾਵਲੀ ਦੀ ਸੇਵਾ ਤੁਰ ਪਈ। ਸੰਗਤਾਂ ਪ੍ਰੇਮ ਨਾਲ ਕਾਰ ਕਰਦੀਆਂ ਸਨ, ਪਰ ਨਾਲ ਮਜ਼ਦੂਰੀ ਲੈ ਕੇ ਸੇਵਾ ਕਰਨ ਵਾਲੇ ਰਾਜ ਮਜ਼ੂਰ ਮਿਸਤਰੀ ਵੀ ਲੱਗੇ ਹੋਏ ਸਨ। ਆਪਣਿਆਂ ਵਿਚੋਂ ਸ੍ਰੀ ਰਾਮਦਾਸ ਜੀ, ਜੋ ਸ੍ਰੀ ਗੁਰੂ ਜੀ ਦੇ ਜਮਾਤੀ ਜੀ ਸਨ, ਸਭ ਤੋਂ ਵੱਧ ਕਾਰ ਵਿਚ ਲੱਗੇ ਰਹਿੰਦੇ ਸਨ। ਸ੍ਰੀ ਰਾਮਦਾਸ ਜੀ ਹੋ ਰਹੇ ਕਾਰਜ ਦੀ ਸਰਕਰਦਗੀ ਤੇ ਇੰਤਜ਼ਾਮ ਵੀ ਕਰਦੇ ਸੇ, ਪਰ ਕਦੇ ਪ੍ਰੇਮ ਵਿਚ ਮਗਨ ਹੋਏ ਟੋਕਰੀ ਵੀ ਆਪ ਫੜ ਲੈਂਦੇ ਸਨ। ਲਿਖਿਆ ਹੈ, ਆਪ ਇਕ ਵਾਰੀ ਸੇਵਾ ਵਿਚ ਮਗਨ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਸ਼ਰੀਕੇ ਦੇ ਕੁਝ ਸੱਜਣ ਆ ਗਏ। ਉਨ੍ਹਾਂ ਨੂੰ ਮੰਦਾ ਲੱਗਾ ਕਿ ਖੱਤਰੀ ਵੰਸ਼ ਹੋ ਕੇ ਸਾਡਾ ਭਾਈ ਸਹੁਰੇ ਘਰ ਐਸੀ ਨੀਵੀਂ ਕਾਰ ਕਰ ਰਿਹਾ ਹੈ। ਉਹ ਵੱਡ ਕੇ ਭਰੇ ਪੀਤੇ ਸ੍ਰੀ ਗੁਰੂ ਜੀ ਪਾਸ ਗਏ ਤੇ ਮਿੱਠੇ ਤਰੀਕੇ ਨਾਲ ਉਲਾਂਭਾ ਦਿੱਤਾ। ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਭਾਈ ਰਾਮਦਾਸ ਨੇ ਸਿਰ ਮਿੱਟੀ ਦੀ ਟੋਕਰੀ ਨਹੀਂ ਚਾਈ, ਦੀਨ ਦੁਨੀ ਦਾ ਛਤਰ ਚਾਇਆ ਹੈ। ਪਰ ਉਹ ਮਾਇਆ ਪ੍ਰੇਮੀ ਨਾ ਸਮਝ ਸਕੇ, ਮੁਸਕਰਾ ਕੇ ਵਿਦਾ ਹੋ ਗਏ। ਇਸ ਪ੍ਰਕਾਰ ਬਾਵਲੀ ਦੀ ਕਾਰ ਜਾਰੀ ਰਹੀ। ਸ੍ਰੀ ਗੁਰੂ ਜੀ ਆਪ ਕਿਸੇ ਵੇਲੇ ਜਾ ਖਲੋਂਦੇ ਤੇ ਸੇਵਾ ਭਾਵ ਦੇਖਦੇ ਤੇ ਸ਼ੁਭ ਮਤਾਂ ਦੇ ਆਉਂਦੇ। ਸ੍ਰੀ ਰਾਮਦਾਸ ਜੀ ਦੀ ਕਾਲ ਤਾਂ ਸਭ ਕਿਸੇ ਨੂੰ ਦਿਸਦੀ ਸੀ, ਪਰ ਉਨ੍ਹਾਂ ਦੇ ਹਿਰਦੇ ਦੀ ਪ੍ਰੀਤ ਤੇ ਗੁਰੂ ਕੀ ਖੁਸ਼ੀ ਵਿਚ ਆਪ ਨੂੰ ਚੜਿਆ ਅੰਦਰ ਦਾ ਚਾਓ ਕੇਵਲ ਸਤਿਗੁਰੂ ਜੀ ਨੂੰ ਹੀ ਦਿਸਦਾ ਸੀ, ਜਿਸ ਦੀ ਪ੍ਰਤੀਤੀ ਨੂੰ ਭਗਤ ਵਸ਼ਲਤਾ ਦੇ ਰੰਗ ਵਿਚ ਆਪੇ ਹੀ ਸਿਆਣਦੇ ਤੇ ਮਾਣਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 22, ਮਾਈ ਦਾਸ ਤੇ ਮਾਣਕ ਚੰਦ ਬੈਠੇ ਸਨ। ਸ੍ਰੀ ਗੁਰੂ ਅਮਰਦਾਸ ਜੀ ਖੁਣੀ ਜਾ ਰਹੀ ਬਾਵਲੀ ਦੇ ਨੇੜੇ ਆਪਣੀ ਸਿੱਖ ਸਭਾ ਵਿਚ ਬਾਵਲੀ ਦੀ ਕਾਰ ਵੇਖਦੇ ਇਕ ਸੱਜਣ ਪੁਰਖ, ਜੋ ਆਪਣੇ ਚਿਹਰੇ ਦੀ ਆਭਾ ਤੋਂ ਕਾਲੀ ਤੇ ਕਰਮ ਦਾ ਆਚਾਰੀ ਪ੍ਰਤੀਤ ਦਿੰਦਾ ਸੀ, ਆ ਗਿਆ। ਸਤਿਗੁਰ ਜੀ ਦੇ ਚੰਦ ਮੁਖ ਵੱਲ ਤੱਕਿਆ ਤੇ ਨੈਣ ਬੰਦ ਹੋ ਗਏ। ਇਕ ਝਲਕਾਰੇ ਦੀ ਮਗਨਤਾ ਛਾ ਗਈ, ਇਕ ਝਲਕਾਰੇ ਹੀ ਮਗਨਤਾ ਛਾ ਗਈ। ਹੁਣ ਵਿਸਮੈ ਲੀਨ ਦੇ ਨੈਣ ਖੁੱਲਦੇ ਨਹੀਂ। ਇਸ ਦਾ ਨਾਮ ਸੀ ਮਾਈ ਦਾਸ। ਕਵੀ ਜੀ ਇਸ ਵਿਸਮੈ ਲੀਨ ਦਸ਼ਾ ਨੂੰ ਇਉਂ ਵਰਣਨ ਕਰਦੇ ਹਨ, ਮਾਈ ਦਾਸ ਬੈ ਸੁਣੋ ਦੇਖ, ਤਨ ਮਨ ਕੀ ਸੁਧ ਰਹੀ ਨਾ ਸੇਖ, ਹੇਰ ਸਰੂਪ ਮਸਤ ਹੋਏ ਰਹਿਓ, ਕੋ ਬਿਦ ਮੁਖ ਤੇ ਜਾਤ ਨਾ ਕਹਿਓ, ਮੁੰਦਰਤ ਕਰੇ ਬਿਲੋਚਨ ਜਬੈ, ਅੰਤਰ ਪੇਖਿਓ ਰੂਪ ਸੋ ਤਬੈ, ਕਿਤਕ ਬਾਰ ਨਹਿ ਨੈਣ ਉਘਾਰੇ, ਔਰ ਮੈਂ ਮੂਰਤ ਤਰਿਓ ਨਿਹਾਰੇ। ਫਿਰ ਜਦ ਨੈਣ ਖੁੱਲੇ ਤਾਂ ਗੁਰੂ ਅਮਰਦਾਸ ਜੀ ਆਪਣੇ ਸਰੂਪ ਵਿਚ ਜਗਮਗ ਕਰ ਰਹੇ ਨਜ਼ਰ ਪਏ। ਸ੍ਰੀ ਗੁਰੂ ਜੀ ਵੀ ਮਾਈ ਦਾਸ ਵੱਲ ਧੱਕੇ ਤੇ ਆਵਾਜ਼ ਦਿੱਤੀ, ਆਓ ਮਾਈ ਦਾਸ, ਆਓ ਭਗਤ ਜੀ, ਆ ਜਾਓ, ਆਓ ਬੈਠੋ। ਮਾਈ ਦਾਸ ਮਗਨੇ ਸਰੀਰ ਨਾਲ ਤੁਰਦਾ ਤੇ ਗਜ ਗਮਨ ਪੈਰ ਹੌਲੀ ਹੌਲੀ ਧਰਦਾ ਅੱਗੇ ਵਧਿਆ ਤੇ ਭਵਰੇ ਦੀ ਪ੍ਰੀਤ ਵਾਂਗ ਪ੍ਰੀਤ ਭਰਿਆ ਸੀਸ ਧਰ ਦਿੱਤੋ ਸੋ ਚਰਨ ਕਮਲਾਂ ਤੇ। ਸਤਿਗੁਰੂ ਜੀ ਨੇ ਸੀਸ ਤੇ ਹੱਥ ਧਰਿਆ, ਪਿਆਰ ਦਿੱਤਾ ਤੇ ਪੁੱਛਿਆ, ਕੁਸ਼ਲ ਸਹਿਤ ਹੋ ਭਗਤ ਜੀ? ਮਾਈ ਦਾਸ, ਆਪ ਦੇ ਪਾਵਨ ਦਰਸ਼ਨ ਨਾਲ ਹੁਣ ਸਰਵ ਕੁਸ਼ਲ ਹੋ ਗਈ ਹੈ। ਗੁਰੂ ਜੀ, ਭਗਤ ਤਾਂ ਸਦਾ ਕੁਸ਼ਲ ਹੁੰਦਾ ਹੈ। ਮਾਈ ਦਾਸ, ਸੱਚ ਫਰਮਾਇਆ ਨੇ, ਹੁਣੇ ਭਗਤੀ ਮਿਲੀ ਹੈ, ਕੁਸ਼ਲ ਹੁਣੇ ਨਾਲ ਹੀ ਮਿਲ ਗਈ ਹੈ। ਗੁਰੂ ਜੀ, ਤੇ ਭਗਤ ਜੀ ਪਿਛਲੀ ਭਗਤੀ? ਮਾਈ ਦਾਸ, ਪਿਛਲੀ ਬਿਤਾ ਦਿੱਤੀ ਨੇ ਤੇ ਨਵੀਂ ਵਿਚ ਪਹੁੰਚਾ ਦਿੱਤਾ ਨੇ, ਹੁਣ ਤਾਂ ਉਹ ਵੀ ਸਫਲਾਈ ਹੀ ਸਮਝਾ। ਗੁਰੂ ਜੀ, ਕੀ ਬਾਤ ਹੈ ਪਿਛਲੀ? ਮਾਈ ਦਾਸ, ਲੰਮਾ ਕਿੱਸਾ ਹੈ, ਖੇਚਲ ਨਾ ਹੋਵੇ ਤੇ ਕਿਰਪਾ ਪੂਰਵਕ ਸੁਣੋ ਤਾਂ ਸੰਖੇਪ ਕਰਕੇ ਸੁਣਾ ਦਿਆਂ। ਗੁਰੂ ਜੀ, ਹਾਂ ਮਾਈ ਦਾਸ, ਸੁਣਾ ਦੇ ਬਈ ਹੱਡ ਬੀਤੀ। ਮਾਈ ਦਾਸ, ਹੇ ਮਾਇਆ ਰੂਪ, ਮੈਂ ਨਰੇਲੇ ਪਿੰਡ ਦਾ ਰਹਿਣ ਵਾਲਾ ਹਾਂ, ਆਪ ਜਾਣਦੇ ਹੀ ਹੋ ਮਾਝੇ ਵਿਚ ਹੈ ਇਹ ਪਿੰਡ। ਛੋਟੀ ਉਮਰਾਂ ਤੋਂ ਚੇਟਕ ਲੱਗੀ ਪਰਮਾਰਥ ਦੀ ਰਸਤਾ ਮਿਲਿਆ ਇੱਕ ਵੈਸ਼ਨਵ ਦੀ ਸ਼ੋਭਤ ਵਿਚ ਕ੍ਰਿਸ਼ਨ ਉਪਾਸ਼ਨਾ ਦਾ ਕਾਲ ਕੀਤੀ ਜੋ ਸਰਬਣ ਆਈ ਸੰਜਮ ਧਾਰੇ ਆਚਾਰ ਧਾਰਨ ਕੀਤੇ ਖਾਣ ਪਾਣ ਕਰਮ ਕਾਂਡ ਅਨੁਸਾਰ ਬਣਾਏ ਮਾਲਾ ਫੇਰੀ ਤੇ ਕੰਠੀ ਧਾਰੀ ਜੋ ਕੁਛ ਕਰਨੇ ਯੋਗ ਸੀ ਕੀਤਾ ਪਰ ਨਾ ਤਾਂ ਇਸ਼ਟ ਦੇਵ ਦੇ ਦਰਸ਼ਨ ਹੋਏ ਤੇ ਨਾ ਕਿਸੇ ਰੰਗ ਵਿਚ ਬਿਰਤੀ ਰਸਮਈ ਹੋਈ ਕੁਛ ਚਿਰ ਬੀਤਿਆ ਹੈ ਕਿ ਆਪ ਦੇ ਪਿਆਰੇ ਕੁਛ ਸਿੱਖਾਂ ਨਾਲ ਮਿਲਣੇ ਦਾ ਅਵਕਾਸ਼ ਬਣਿਆ ਉਨ੍ਹਾਂ ਦੀ ਬਿਰਤੀ ਦਾ ਟਿਕਾਓ ਆਪ ਪਰ ਭਰੋਸਾ ਪਰਮੇਸ਼ਵਰ ਤੇ ਨਿਸ਼ਠਾ ਜਗਤ ਵਰਤਣ ਵਿਚ ਉਪਕਾਰ ਆਪਣੀ ਰਹਿਣੀ ਵਿਚ ਸੁਚਤਾ ਦੇਖੀ ਆਪ ਦੇ ਵੱਡੇ ਸਤਿਗੁਰਾਂ ਦੀ ਕੀਰਤੀ ਸੁਣੀ ਬਾਣੀ ਵੀ ਕੰਨੀ ਪਈ ਉਤਕੰਠਾ ਹੋ ਆਈ ਕਿ ਚਰਨ ਸ਼ਰਨ ਪ੍ਰਾਪਤ ਹੋ ਕੇ ਦਿਲ ਦੇ ਸ਼ੰਕੇ ਦੂਰ ਕਰਾਂ ਤੇ ਆਪਣੇ ਕੀਤੇ ਸਾਧਨਾ ਤੇ ਸਮਝੇ ਵਿਚਾਰੇ ਪੜੇ ਸਿਧਾਂਤਾਂ ਦੇ ਪ੍ਰਕਾਸ਼ ਵਿਚ ਆਪਣੇ ਮਾਰਗ ਨੂੰ ਸਮਝਾਂ ਜੋ ਮੈਨੂੰ ਵੀ ਮਨੋਵਾਸ਼ਿਤ ਪ੍ਰਾਪਤ ਹੋ ਜਾਵੇ ਇਸ ਭਾਵਨਾ ਨਾਲ ਹਾਜ਼ਰ ਹੋਇਆ ਪਰ ਪਤਾ ਲੱਗਾ ਕਿ ਲੰਗਰ ਤੋਂ ਪ੍ਰਸ਼ਾਦ ਪਾਏ ਬਿਨਾ ਦਰਸ਼ਨ ਨਹੀਂ ਹੋ ਸਕਦੇ ਫਿਰ ਮੈਂ ਆਪ ਦੇ ਲੰਗਰ ਦੀ ਮਰਿਆਦਾ ਦੇਖਣ ਗਿਆ ਤਾਂ ਕੀ ਡਿੱਠਾ ਕਿ ਇਸ ਥਾਂ ਜੋ ਭੋਜਨ ਤਿਆਰ ਹੁੰਦਾ ਹੈ ਉਹ ਉਸ ਸੁੱਚ ਸੰਜਮ ਵਿਚ ਨਹੀਂ ਜਿਸ ਨੂੰ ਮੈਂ ਤਦੋਂ ਸੁੱਚ ਸਮਝਦਾ ਹੁੰਦਾ ਸੀ ਕੀ ਡਿੱਠਾ ਕਿ ਇੱਥੇ ਅੰਨ ਪਕਾਉਣ ਵਾਲੇ ਹਰ ਜਾਤੀ ਦੇ ਹਨ ਪੰਕਤ ਸਭ ਜਾਤੀਆਂ ਦੀ ਇਕੱਠੀ ਲੱਗਦੀ ਹੈ ਮੈਂ ਜਾਤਾ ਇਹ ਅੰਨ ਪਾ ਕੇ ਮੈਂ ਆਪਣੇ ਸੁੱਚ ਸੰਜਮ ਦੇ ਧਰਮ ਤੋਂ ਗਿਰ ਜਾਵਾਂਗਾ ਇਸ ਲਈ ਜਿਸ ਦਰਸ਼ਨ ਦੇ ਆਦਿ ਵਿਚ ਆਪਣੇ ਧਰਮ ਤੋਂ ਗਿਰਾਓ ਹੋਵੇ ਉਹ ਚਾਹੋ ਕਿਤਨਾ ਚੰਗਾ ਹੋਵੇ ਧਾਰਨ ਨਾ ਕਰਾਂ ਤਾਂ ਠੀਕ ਹੈ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਮੈਂ ਮੁੜ ਘਰ ਚਲਾ ਗਿਆ ਪਰ ਚਿੱਤ ਨੂੰ ਉੱਚੜ ਚਿੱਤੀ ਚੰਬੜੀ ਰਹੀ ਚੈਨ ਨਾ ਲੈਣ ਦੇਵੇ ਹਰ ਪਲ ਜਸਾ ਚੋਪ ਪਵੇ ਜਿਵੇਂ ਕੁਛ ਚੋਰੀ ਹੋ ਗਿਆ ਹੈ ਜਾਂ ਹੱਥ ਆਇਆ ਕੁਛ ਚਲਾ ਗਿਆ ਹੈ ਜਾਂ ਵਿਚਲ ਗਿਆ ਹੈ ਕੁਝ ਸੌਰਦਾ ਚਰਨਾ ਵਿਚ ਚਿਲ ਬਿਲ ਹੋਵੇ ਚੱਲ 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 ਦੀ ਉਛਾਲ ਉੱਛਲ ਚਿੱਤ ਨੂੰ ਪੁੱਛਾਂ ਕਿੱਧਰ ਚੱਲ ਪਰ ਪਤਾ ਨਾ ਲੱਗੇ ਚੋਖਾ ਚਿਰ ਸੋਚ ਸੋਚ ਕੇ ਮੈਂ ਦਵਾਰਕਾ ਚੱਲਣ ਦੀ ਚਿਤਵਨੀ ਚਿਤਵ ਲਈ ਚੱਲ ਹੀ ਪਿਆ ਇੱਕ ਦਿਨ ਦੂਰ ਵਾਟਾਂ ਔਖੇ ਪੈਂਡੇ ਕਿਤੇ ਜਾ ਨੇੜੇ ਅਪੜਿਆ ਇੱਕ ਗੈਬਰ ਬਣ ਆ ਗਿਆ ਏਕਾਦਸ਼ੀ ਦਾ ਵਰਤ ਸੀ ਮੈਂ ਧਾਰਨ ਕੀਤਾ ਹੋਇਆ ਨਿਰਜਲ ਨਿਰਅੰਨ ਵਰਤ ਮੈਂ ਧਾਰਨ ਕੀਤਾ ਹੋਇਆ ਨਿਰਜਲ ਨਿਰਅੰਨ ਵਰਤ ਵਰਖਾ ਉਤਰ ਪਈ ਬਨ ਦੇ ਇੱਕ ਬਿਰਸ਼ ਦੀ ਖੋੜ ਵਿਚ ਖੜੋ ਕੇ ਵਰਖਾ ਤੋਂ ਬਚਾਉ ਕੀਤਾ ਤਨ ਦਾ ਇੱਥੇ ਹੀ ਰਾਤ ਬੀਤੀ ਦਵਾਦਸ਼ੀ ਆ ਗਈ ਠੰਡ ਭੁੱਖ ਥਕਾਨ ਨੇ ਵਿਆਕੁਲ ਕਰ ਦਿੱਤਾ ਮੈਂ ਜਾਤਾ ਆ ਗਈ ਏ ਲੈਣ ਜੋ ਲੈ ਜਾਂਦੀ ਏ ਅੰਤ ਸਭ ਕਿਸੇ ਨੂੰ ਬੇਹੋਸ਼ੀ ਦੇ ਰੰਗ ਲੰਘਣ ਫੇਰ ਹੋਸ਼ ਪਰਤੇ ਦਿਨ ਬੀਤਣ ਤੇ ਆ ਗਿਆ ਦਵਾਦਸ਼ੀ ਵੀ ਏਕਾਦਸ਼ੀ ਵਾਂਗੂ ਨਿਰਜਲ ਨਿਰਅੰਨ ਲੰਘ ਗਈ ਹੁਣ ਜਦ ਤਾਣ ਕੋਈ ਨਾ ਰਹੀ ਤੇ ਨਿਸੱਤਾ ਹੋ ਢੱਠਾ ਤਾਂ ਕਿਸੇ ਨੇ ਆ ਜਗਾਇਆ ਲਓ ਭਗਤ ਜੀ ਅੰਨ ਪਾਓ ਮੈਂ ਸੁਣਿਆ ਹੋਇਆ ਸੀ ਅੰਨ ਪ੍ਰਾਣ ਹਨ ਪਰ ਅੱਜ ਤਾਂ ਅੰਨ ਦੀ ਆਵਾਜ਼ ਨਹੀਂ ਪ੍ਰਾਣਾ ਵਿਚ ਤ੍ਰਾਣ ਭਰ ਦਿੱਤਾ ਮੈਂ ਉੱਠਿਆ ਪਰ ਅਭਾਗ ਅੰਨ ਕੱਚਾ ਸੀ ਦਾਲ ਭਾਤ ਸੀ ਲਿਆਉਣ ਵਾਲੇ ਦੀ ਜਾਤ ਦਾ ਪਤਾ ਨਹੀਂ ਸੀ ਅੰਨ ਪਿਆ ਸੀ ਲਿਆਉਣ ਵਾਲਾ ਉਥੋਂ ਗੁੰਮ ਹੋ ਗਿਆ ਪ੍ਰਾਣ ਰੱਖ ਧਰਮ ਹੈ ਇਹ ਵੀ ਫੁਰਨਾ ਫੁਰੇ ਪਰ ਫਿਰ ਚਿੱਤ ਨੇ ਕਿਹਾ ਮਾਈ ਦਾਸ ਧਰਮ ਨਾ ਖੋ ਇਹ ਅਨਿਸ਼ਚਿਤ ਕੱਚਾ ਅੰਨ ਖਾ ਕੇ ਜਾਨ ਬਚਾਉਣ ਨਾਲੋਂ ਤਾਂ ਨਾ ਖਾ ਕੇ ਧਰਮ ਸਹਿਤ ਮਰਨਾ ਸ੍ਰੇਸ਼ਟ ਹੈ ਸੋ ਮੈਂ ਮਨ ਨੂੰ ਨਾ ਕਰ ਦਿੱਤੀ ਤੇ ਫੇਰ ਸੱਥਰ ਤੇ ਲੇਟ ਗਿਆ ਕੁਛ ਚਿਰ ਮਗਰੋਂ ਫੇਰ ਕੋਈ ਆ ਗਿਆ ਤੇ ਬੋਲਿਆ ਲਓ ਭਗਤ ਜੀ ਪੱਕਾ ਭੋਜਨ ਪਾਓ ਹੁਣ ਉੱਠਣ ਤਾਣ ਹੋਰ ਘਟ ਗਿਆ ਸੀ ਬਾਂਹ ਫੜ ਕੇ ਕਿਸੇ ਨੇ ਉਠਾ ਲਿਆ ਪਰ ਉੱਠ ਕੇ ਮੈਂ ਕੀ ਦੇਖਦਾ ਹਾਂ ਕਿ ਪੱਕਾ ਭੋਜਨ ਤਾਂ ਪਿਆ ਹੈ ਪਰ ਉੱਥੇ ਹੈ ਕੋਈ ਨਹੀਂ ਹੁਣ ਸੋਚ ਫੁਰੇ ਕਿ ਇਸ ਬਨ ਵਿਚ ਕੌਣ ਹੈ ਜੋ ਕੱਚੇ ਪੱਕੇ ਅੰਨ ਤਿਆਰ ਕਰਕੇ ਲਿਆ ਸਕਦਾ ਹੈ। ਕਦੇ ਸੋਚਾਂ ਕੋਈ ਯੋਗੀ ਹੋਸੀ ਬਣ ਵਿਚ ਫਿਰ ਫੁਰਨਾ ਫੁਰੇ ਫੋਰ ਮਾਈ ਦਾਸ ਫਿਰ ਫਰੋਟੀ ਖਾਨਾ ਵੇ ਫੂਹੜ ਮਾਈ ਦਾਸ ਫਿਰ ਫਰੋਟੀ ਖਾਨਾ ਏ ਕੌਣ ਏ ਕੁਛ ਕਰ ਸਕਣ ਵਾਲਾ ਪਰ ਭਗਵਾਨ ਆਪ ਹਾਂ ਭਗਵਾਨ ਆਪ ਤਾਂ ਮੈਨੂੰ ਹੋਰ ਵੈਰਾਗ ਛਿੜ ਪਿਆ ਕਿ ਉਹ ਅੰਨ ਮੈਨੂੰ ਆਪ ਦੇ ਗਿਆ ਏ ਆਪਣੇ ਵਿਸ਼ਵੰਬਰ ਬਿਰਦ ਨੂੰ ਪਾਲਣ ਹੈ ਪਰ ਉਹ ਮੇਰੇ ਤੋਂ ਪ੍ਰਸੰਨ ਨਹੀਂ ਹੋਣਾ ਜੇ ਪ੍ਰਸੰਨ ਹੁੰਦਾ ਤਾਂ ਦਰਸ਼ਨ ਨਾ ਦੇ ਕੇ ਜਾਂਦਾ ਕਿ ਜਿਸ ਦਰਸ਼ਨ ਲਈ ਮੇਰੀ ਜਿੰਦ ਵਿਆਕੁਲ ਹੈ ਦਰਸ਼ਨ ਦੇ ਕੇ ਜਿੰਦੜੀ ਨਾਲ ਲੈ ਜਾਂਦਾ ਇਸ ਤੋਂ ਭਲਾ ਹੁੰਦਾ ਕਿ ਨਿਰਦਰਸ਼ਨ ਰੱਖ ਕੇ ਜਿੰਦ ਬਚਾਉਣ ਲਈ ਪੱਕਾ ਅੰਨ ਦੇਣ ਦੀ ਖੇਚੜ ਚੱਲੀ ਸੀ ਪਰ ਕੌਣ ਜਾਣੇ ਉਸ ਦੇ ਕਰਨੇ ਉਹ ਜਾਣੇ ਹੁਣ ਮੇਰੇ ਤੇ ਹੋਰ ਵੈਰਾਗ ਛਾ ਗਿਆ ਮੈਂ ਤਾਂ ਹੀ ਮਾਰ ਲੁਨਾ ਇਹ ਭਗਵਾਨ ਦੇਹ ਦਰਸ਼ਨ ਇਸ ਅਤ ਵਿਆਕੁਲਤਾ ਵਿਚ ਪਤਾ ਨਹੀਂ ਕੀ ਹੋਇਆ ਹੋਸ਼ ਸੀ ਕੇ ਬੇਹੋਸ਼ੀ ਜਾਗਤ ਸੀ ਕੇ ਸੁਪਨਾ ਮੇਰੇ ਕੰਨਾਂ ਵਿਚ ਪ੍ਰਤੱਖ ਸੁਣੀ ਦੀ ਇਕ ਆਵਾਜ਼ ਪਈ ਅੱਖਰ ਤਾਂ ਮੈਨੂੰ ਠੀਕ ਯਾਦ ਨਹੀਂ ਭਾਵ ਯਾਦ ਹੈ ਜੋ ਇਸ ਪ੍ਰਕਾਰ ਸੀ ਮਾਈ ਦਾਸ ਪ੍ਰੇਮ ਤੇ ਨੇਮ ਦੋ ਚੀਜ਼ਾਂ ਹਨ ਨੇਮ ਪ੍ਰੇਮ ਤੱਕ ਜਾਂਦਾ ਹੈ ਅੱਗੋਂ ਦੇਸ਼ ਪ੍ਰੇਮ ਦਾ ਹੈ ਪ੍ਰੇਮ ਤੇ ਨੇਮ ਦੋ ਚੀਜ਼ਾਂ ਹਨ ਨੇਮ ਪ੍ਰੇਮ ਤੱਕ ਜਾਂਦਾ ਹੈ ਅੱਗੇ ਦੇਸ਼ ਪ੍ਰੇਮ ਦਾ ਹੈ ਉੱਥੇ ਪ੍ਰੇਮ ਉੱਤੇ ਨੇਮ ਸਦਕੇ ਕਰੀਦਾ ਹੈ ਤੂੰ ਗੋਇੰਦਵਾਲ ਜਿੱਥੇ ਗਿਆ ਸੈਂ ਦਰਸ਼ਨ ਤਾਂ ਉੱਥੇ ਸੀ ਪ੍ਰਤੱਖ ਦਰਸ਼ਨ ਉਹ ਜਿਸ ਨੂੰ ਪਾ ਕੇ ਤ੍ਰਿਪਤ ਹੋ ਜਾਂਦੋ ਤੂੰ ਉੱਥੇ ਸੁੱਕਾ ਨੇਮ ਨਿਭਾਇਆ ਤੇ ਦਰਸ਼ਨ ਪ੍ਰੇਮ ਨੂੰ ਸਦਕੇ ਕਰ ਦਿੱਤਾ ਹੁਣ ਦਰਸ਼ਨ ਕਿਉਂ ਟੋਲਦਾ ਹੈ ਪ੍ਰੇਮ ਤਾਰ ਉੱਥੇ ਜਾ ਦਰਸ਼ਨ ਪ੍ਰਤੱਖ ਦਰਸ਼ਨ ਉੱਥੇ ਹੋ ਜਾਣਗੇ ਫਿਰ ਆਵਾਜ਼ ਆਈ ਦੇਖੋ ਗੁਰੂ ਅਮਰਦਾਸ ਫੁਰਮਾ ਰਹੇ ਹਨ ਸਰਬ ਧਰਮਾਨ ਪ੍ਰਿਤਜ ਮਾਂ ਮੇਕ ਸ਼ਰਨ ਬ੍ਰਜ ਇਹ ਆਵਾਜ਼ ਮੈਂ ਚੰਗੀ ਤਰ੍ਹਾਂ ਤ੍ਰੈ ਬਾਣੀ ਉਚਰੀਂਦੀ ਸੁਣੀਂਦੀ ਪ੍ਰਤੀਤ ਕੀਤੀ ਤਦ ਮੇਰੇ ਮਨ ਕੰਘੀ ਵੱਜੀ ਕਿ ਮੈਂ ਕਿਹੜਾ ਭੁੱਲਾ ਰਿਹਾ ਇਹ ਤੁਕ ਆਖਣ ਵਾਲਾ ਕ੍ਰਿਸ਼ਨ ਦੇਵ ਤਾਂ ਹੁਣ ਅਵਿਅਕਤ ਹੈ ਤੇ ਆਖਦਾ ਹੈ ਸਾਰੇ ਧਰਮਾਂ ਨੂੰ ਛੱਡ ਦੇ ਇਕ ਮੇਰੀ ਸ਼ਰਨ ਫੜ ਲੈ ਹੈ ਕਿ ਇਹ ਵਾਕ ਜਿਸ ਰੂਪ ਵਿਚ ਆਖਿਆ ਸਾਸੂ ਉਹ ਰੂਪ ਹੁਣ ਗੁਰੂ ਅਮਰਦਾਸ ਦਾ ਹੈ ਜਿਸ ਹਾਲ ਵਿਚ ਜਿਸ ਰੂਪ ਵਿਚ ਕਿਹਾ ਸਾਸੂ ਉਹ ਰੂਪ ਤਾਂ ਹੁਣ ਉਸਦਾ ਹੈ ਨਹੀਂ ਉਹ ਤਾਂ ਅਵਿਅਕਤ ਰੂਪ ਹੈ ਹੁਣ ਉਹ ਕੀ ਉਹ ਰੂਪ ਹੁਣ ਗੁਰੂ ਅਮਰਦਾਸ ਹੈ ਤੇ ਮੈਂ ਭੁੱਲ ਕੀਤੀ ਹੈ ਕਿ ਮੈਂ ਸੰਜਾਤਾ ਨਾ ਤੇ ਮੈਂ ਜਿਸ ਦੇ ਦਰਸ਼ਨ ਮੰਗਦਾ ਸਾਂ ਉਸ ਦੇ ਦਰਸ਼ਨ ਤੋਂ ਆਪ ਨੂੰ ਵਾਂਝ ਆਇਆ ਹਾਂ ਤਾਂ ਤੇ ਮੈਂ ਹੁਣ ਉਸ ਕਠਨ ਰਸਤੇ ਪਵਾਂ ਜੋ ਅਵਿਅਕਤ ਦੀ ਪ੍ਰਾਪਤੀ ਦਾ ਹੈ ਕਿਉਂਕਿ ਭਗਵਾਨ ਨੇ ਗੀਤਾ ਵਿਚ ਹੀ ਕਿਹਾ ਹੈ ਕਿ ਅਵਿਅਕਤ ਨਿਰਗੁਣ ਦਾ ਮਾਰਗ ਕਠਨ ਹੈ ਸੋ ਮੈਂ ਹੁਣ ਅਵਿਅਕਤ ਦੀ ਪੂਜਾ ਕਰਾਂ ਕਿ ਗੋਇੰਦਵਾਲ ਬੈਠੇ ਉਸ ਪ੍ਰਤੱਖ ਭਗਵਾਨ ਦੇ ਪ੍ਰਤੱਖ ਦਰਸ਼ਨ ਕਰਾਂ ਹਾਂ ਜੀ ਉਹ ਤਦ ਇਹ ਮੇਰੀ ਭੁੱਲ ਮੈਨੂੰ ਸਾਖਿਆਤ ਹੋ ਦਿਸੀ ਤਦ ਇਹ ਮੇਰੀ ਭੁੱਲ ਮੈਨੂੰ ਸਾਖਿਆਤ ਹੋ ਗਈ ਤਦ ਮੈਂ ਪਹਿਲਾ ਭਰਮ ਇਹ ਤਿਆਗਿਆ ਕਿ ਉਹ ਭੋਜਨ ਜੋ ਕੋਈ ਧਰ ਗਿਆ ਸੀ ਮੈਂ ਖਾਧਾ ਤੇ ਆਪਣੇ ਸਰੀਰ ਵਿਚ ਤਾਣ ਭਰਿਆ ਫਿਰ ਸਣੇ ਸਣੇ ਸਫ਼ਰ ਕਰਦਾ ਆਪ ਦੀ ਸ਼ਰਨ ਆਪ ਪ੍ਰਾਪਤ ਹੋਇਆ ਹਾਂ ਪਹਿਲੋਂ ਆਪ ਦੇ ਦੈਵੀ ਲੰਗਰ ਦਾ ਜੋ ਹੁਣ ਮੈਨੂੰ ਸਦਾ ਪਵਿੱਤਰ ਦਿਸਦਾ ਹੈ ਅੰਨ ਪਾ ਕੇ ਸੁਖੀ ਹੋਇਆ ਹਾਂ ਤੇ ਹੁਣ ਸ਼ਰਨ ਆਇਆ ਹਾਂ ਆਪ ਦੇ ਦਰਬਾਰ ਵੜਦਿਆਂ ਜਦ ਮੇਰੀ ਨਜ਼ਰ ਆਪ ਤੇ ਪਈ ਤਾਂ ਮੈਂ ਪਚੱਕ ਰਹਿ ਗਿਆ ਕਿਉਂਕਿ ਮੈਨੂੰ ਆਪ ਪਿਤਾਂਬਰੀ ਵੇਸ ਵਿਚ ਮੋਰ ਮੁਕਤ ਸਜੇ ਮੇਰੇ ਅਰਾਧੇ ਇਸ਼ਟ ਦੇਵ ਹੋ ਕੇ ਦਿਸ ਪਏ ਇਹ ਮੈਂ ਚੰਗੀ ਤਰ੍ਹਾਂ ਨਿਸ਼ਚੇ ਕੀਤਾ ਕਿ ਪ੍ਰਤੱਖ ਹੈ ਝਾਵੜਾ ਮਾਤਰ ਨਹੀਂ ਸੋ ਹੁਣ ਮੇਰਾ ਨਿਸ਼ਚਾ ਹੈ हे भगवान अनिश्चय दी लेश मात्र अंश तो भी निर्द्वंद हो गया है जब मैं आप दे उस आपे अराधे रूप नू देख देख तृप्त हो गया ता आप जी मैनू गुरु अमरदास जी हो दिसे हो क्यों जी आप हो ना दस दियो जी आप श्री गुरु जी मुस्कुरा पे माई दास हां जी ना दसो हुण दसन पुछण दी लोड़ नहीं ਪ੍ਰਤੱਖ के प्रमाण प्रत्यक्ष हो गया है। आप हो आप, नैन मुंद के कदे ना डोलो, कदे ना डोले मेरा ये निश्चा। ये कहिंदिया नैनी नीर पर आया, शरीर नूं पुलकावली हो गया होवाई, मन विच कोई तरंग उठे, उच्चे पावां दे ते भगत जी बोल उठे, श्रद्धा प्यार ते सिफत सलाह विच भरे हुए जो वाक के कवि संतोख सिंह जी ने इउं दर्शाए हन। महाराज राजा प्रताप बिराजै, तू ही सर्व को सीस पर एक छाजै, कनानंद ज्ञान मनिंदै न कोई, कली देह तारियो कला सहज गोई, गुरु रूप होए तृती थान सो है, असंख्य उदारे बने दास जो है, नई रित सिखी बिथारी उदारी, लई तार जाही पहे दुख है पारी, सदा सदा जय सदा जय सदा जय गुसाई, मया कीन सो पै सोली नो बचाई, गोविंदे मुकंदे आनंदे अनुपे, नमस्तम 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 सरूपे। यों गौंदा चुप हो गया ते डंडौत करदा चरनी पै गया, फिर उठिया ते बेनती कीती उसे दाता गुरु, हुण अपनी शरण विच निवास बख्शो। ए सुन के आप जी मुस्कुराए ते आखण लगे, चंगा माई दास, हुण तू इत्थे साडे पास ही रहो, पार ब्रह्म प्रभु दे दर्शन इत्थे ही हो जाणगे, होर कामना भी सब पूर्ण हो जाणगियां, पर 8 कु दिनां दा जे फर्क है, तदों तेरा रहबर प्रगटेगा, उस द्वारा तेनू कल्याण प्राप्त होवेगा। माई दास ने आग्या सिर धरमनी, 8 दिनां नू गोइंदवाल विच इक होर कौतक वरत्या, मानक चंद नामे गुरु का अनिन सिख बावली दी कार करदा डुब गया, तां बावली तो कढे गए दे शरीर नू सतगुरु जी ने जिउंदा कर दिता, उस नू जीवड़ा कह के सद्या। मानक चंद गुरु का अनिन सिख सी, जो जीवन मरन गुरु के हथ समझदा सी, बावली खंडदिया अखीर ते 1 करोड़ां दा कड़ आ गया जो त्रुटदा नहीं सी। श्री गुरु जी ने मानक चंद नू कहा, भाई तू सवासा नू साध्या होया है, वड्डा वदान लै के ते जा वड़ विच, तेरे वदान दी सट नाल कड़ टुटेगा। ऐसा ही होया, कड़ टुट के जो पानी असगाह फुटिया, उस विच मानक चंद डुब गया ते उस दा शरीर मुश्किल नाल जल तों बाहर आंदा गया। गुरु जी नू खबर होई कि मानक डुब गया, डुब मरिया है। गुरु जी बोले, मानक तां जीवड़ा है, लै आ उस असां पास। जद लै आए, सतगुरु ने चरण सुहाए ते कहा, उठो जीवड़े, जियो उठो जीवड़े मानक चंद। तद ओ वल उठ बैठा, गुरु जी ने इस नू वरदान दिते ते मंजी बख्शी, भुगत मुक्त जगत तारन दी सत्या दिती। तदो माई दास नू बुला के इस दे चरनी लाया ते कहा, माई दास, ए तेरा आगू होया ते आग्या कीती कि तुसी दोनों जगत विच नाम दा प्रचार करो, सो दोवे आप तरे ते अनेकां दे तारक बने, पर सदा गुरु घर दी चरण शरण रहे। मानक चंद दी औलाद दे वैरोवार रहिंदे हन ते जिउड़े थावे कहलाउंदे हन, इन्हां नूं सन्मान गुरु दे वंशिश बावियां वाला मिलदा है। मानक चंद नूं मंजी वैरोवार मिली। माई दास मानक चंद दी सोभत विच ब्रह्म ज्ञान दी अवस्था नूं पहुंचा। इस दा पिंड माझे विच नरोली नामे है, इस नूं भी गुरु जी ने मंजी बख्शी सी। इस दी गद्दी जोध नामे पिंड जिला अमृतसर विच दसी दी है। दोवें सज्जन पारग्रामी होए हन ते सिक्खी दा सुंदर प्रचार करदे रहे हन। प्रश्न हुंदा है कि क्यों माई दास नूं अपने तारे एक पूर्ण गुरसिख सिख दे हवाले कीता ते उस दी अगवाई विच टोरिया, आप ही सिद्धा परम पद नूं क्यों ना पहुंचाया। गुरु की गत गुरु जाने, पर इउं जापदा है कि माई दास सरगुण भगती दा उपाशक सी, उस नूं निर्गुण दी उपासना विच पा के परम पद ते पहुंचाउणा सी, इस लई लोड़ सी कि गुसु के किसी गुरु घर दे पारग्रामी गुरमुख दी सोभत विच रहे, उस दे सहारे नाल निर्गुणता विच सुरत नूं लिजावे, हर वेले दा सतसंग, वेले वेले दीआं लोड़ां दे उपदेश मिलदे रहिण ते हर तरां दी आत्मक सहायता पा के उस दा आपा सर्व अन आपे तों निवारिया जा के सर्व आपे नूं प्राप्त होवे। ਦੂਸਰੇ ਸਤਿਗੁਰ ਜੀ ਨੇ ਡਿੱਠਾ ਹੋਣਾ ਹੈ ਕਿ ਆਪਣੀ ਪਹਿਲੀ ਕਰਨੀ ਕਿਰਤ ਦਾ ਕੁਛ ਮਾਣ ਇਸ ਦੇ ਅੰਦਰ ਅਜੇ ਸੀ। ਜੋ ਗੁਰਸਿੱਖ ਦੀ ਚਰਨੀ ਲਾਇਆ ਹਟੇਗਾ, ਗੁਰਸਿੱਖ ਜੋ ਹੋ ਅਤੀਤਤਾ ਵਿਚ ਵਿਚਰਦੇ ਹਨ, ਸਿੱਧੇ ਸਾਦੇ ਪਾਸਦੇ ਹਨ, ਪਰ ਅਸਲ ਵਿਚ ਕਰਨੀ ਕਰਮਾਂ ਆਦਿ ਦੇ ਅਭਿਮਾਨੀਆਂ ਤੋਂ ਬਹੁਤ ਉੱਚੇ ਹੁੰਦੇ ਹਨ। ਇਹ ਨਿਰਭਿਮਾਨੀ ਦੇ ਪਾਸ ਰਹਿ ਕੇ ਉਸ ਦੇ ਵਰਤੋਂ ਵਰਤਾਓ ਦੇ ਜੀਵਨ ਨੂੰ ਦੇਖ ਕੇ ਹੀ ਪ੍ਰਾਪਤ ਹੁੰਦੀ ਹੈ। ਮਾਨਕ ਚੰਦ ਪਾਸ ਵਕਤ ਵੀ ਚੋਖਾ ਸੀ, ਜੋ ਇਸ ਸੱਜਣ ਦੀ ਸੂਖਮ ਹੋਂ ਤੇ ਅਭਿਮਾਨ ਦੀ ਲਗ ਲਵੇੜ ਨੂੰ ਦੂਰ ਕਰਨ ਲਈ ਖਰਚ ਕਰ ਸਕਦਾ ਸੀ। ਤਦੇ ਰੋਜ਼ ਮੰਗੀ ਦਾ ਹੈ ਅਰਦਾਸੇ ਵਿਚ, ਗੁਰਮੁਖਾਂ ਦਾ ਮੇਲ ਸਾਧ ਦਾ ਸੰਗ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਤੇਰਵੀਂ ਗੰਗੂ ਸ਼ਾਹ। ਜੋ ਪੁਰਖ ਵੱਡਾ ਵਪਾਰੀ ਹੋਵੇ, ਦੇਸ਼ ਦਸੌਰਾਂ ਵਿਚ ਜਗ੍ਹਾ ਜਗ੍ਹਾ ਵਪਾਰ ਦੀਆਂ ਦੁਕਾਨਾਂ ਹੋਸੂ, ਲੋਕਾਂ ਦੇ ਰੁਪਏ ਅਮਾਨੀ ਜਮ੍ਹਾਂ ਕਰੇ, ਇਕ ਥਾਂ ਤੋਂ ਦੂਸਰੀ ਥਾਂ ਹੁੰਡੀਆਂ ਕਰਕੇ ਭੁਗਤਾਵੇ, ਜਿਵੇਂ ਅੱਜ ਕੱਲ ਬੈਂਕ ਕਰਦੇ ਹਨ, ਉਸ ਨੂੰ ਅਗਲੇ ਸਮੇਂ ਕੋਠੀਦਾਰ ਕਹਿੰਦੇ ਸਨ। ਉਸ ਦੀਆਂ ਵਪਾਰ ਤੇ ਰੁਪਏ ਦੀ ਲੈਣ ਦੇਣ ਵਾਲੀਆਂ ਦੁਕਾਨਾਂ ਨੂੰ ਕੋਠੀ ਕਿਹਾ ਕਰਦੇ ਸਨ। ਇਸੇ ਤਰ੍ਹਾਂ ਦਾ ਇਕ ਵਪਾਰੀ ਲਾਹੌਰ ਵਿਚ ਸੀ। ਜਾਤ ਦਾ ਬੱਸੀ ਖੱਤਰੀ ਸੀ, ਨਾਉ ਇਸ ਦਾ ਗੰਗਾ ਦਾਸ ਸੀ। ਇਸ ਦਾ ਕਾਰ ਵਿਹਾਰ ਹਿੱਲ ਗਿਆ, ਇਹ ਸਭ ਕੁਝ ਗੁਆ ਕੇ ਲਾਹੌਰੋਂ ਉੱਠ ਟੁਰਿਆ। ਰਾਹ ਵਿਚ ਗੋਇੰਦਵਾਲ ਠਹਿਰ ਗਿਆ, ਗੁਰੂ ਕੇ ਦੁਆਰੇ ਦਰਸ਼ਨ ਕਰਨੇ ਲਈ ਗਿਆ। ਲੰਗਰ ਦਾ ਪ੍ਰਸ਼ਾਦ ਛਕ ਕੇ ਹਜ਼ੂਰੇ ਵਿਚ ਹਾਜ਼ਰ ਹੋਇਆ ਤੇ ਅਤ ਨਿਮਰਤਾ ਨਾਲ ਆਪਣੀ ਬ੍ਰਿਥਾ ਬਿਨੈ ਕੀਤੀ। ਵਾਹਿਗੁਰੂ ਜੀ ਦੇ ਪ੍ਰੇਮ ਵਿਚ ਕਿ ਜਗਤ ਦੀ ਮਿੱਥੇ ਤਵਭਾਨ ਹੋਣ ਤੇ ਵੈਰਾਗ ਹੋਣਾ ਹੋਰ ਗੱਲ ਹੈ, ਪਰ ਕਦੇ ਕਦੇ ਪਦਾਰਥ ਹਾਨੀ ਨਾਲ ਵੀ ਚਿੱਤ ਦ੍ਰਵੀਭੂਤ ਹੋ ਕੇ ਵੈਰਾਗ ਜਿਹੇ ਵਿਚ ਹੋ ਜਾਂਦਾ ਹੈ। ਗੁਰੂ ਜੀ ਸਮਝਦੇ ਸਨ ਕਿ ਇਸ ਦਾ ਵੈਰਾਗ ਮਾਇਆ ਨਸ਼ਟ ਹੋਣ ਕਰਕੇ ਹੈ, ਪਰ ਉਸ ਦੀ ਹੀਣ ਦੁਖੀ ਦਸ਼ਾ ਤੇ ਪਰਮ ਨਿਮਰਤਾ ਦੇਖ ਕੇ ਪਸੀਜ ਪਏ ਤੇ ਵਾਕ ਕੀਤਾ, ਜਾਓ ਗੰਗੂ ਦਾਸ ਦਿੱਲੀ ਜਾਓ ਤੇ ਉਥੇ ਜਾ ਕੇ ਕਾਰ ਵਿਹਾਰ ਜਾਰੀ ਕਰੋ। ਕੋਠੀਦਾਰੀ ਹੀ ਆਰੰਭ ਦੇ, ਤੈਨੂੰ ਭਾਗ ਲੱਗੇਗਾ, ਪਰ ਪਰਮੇਸ਼ਰ ਦੇ ਭਜਨ ਦਾ ਪਰਚਾ ਰੱਖਣਾ ਤੇ ਲੋੜਵੰਦ ਦੀ ਸਹਾਇਤਾ ਕਰਨੀ, ਕਿਰਤ ਕਮਾਈ ਵਿਚੋਂ ਪਰਮੇਸ਼ਰ ਅਰਥ ਖਰਚ ਕਰਨਾ। ਗੰਗੂ ਚਰਨਾਂ ਤੇ ਸਿਰ ਧਰ ਕੇ ਟੁਰ ਗਿਆ, ਦਿੱਲੀ ਜਾ ਕੇ ਦੁਕਾਨ ਪਾਈ। ਥੋੜੇ ਹੀ ਚਿਰ ਵਿਚ ਕੰਮ ਟੁਰ ਪਿਆ ਤੇ ਚਹਿਲ ਪਹਿਲ ਹੋ ਗਈ। ਜਦ ਕੁਝ ਸਮਾਂ ਬੀਤਿਆ ਤਾਂ ਦਿੱਲੀ ਦੇ ਇਕ ਲੋੜਵੰਦ ਬ੍ਰਾਹਮਣ ਨੇ ਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਮੇਰੀ ਕਾਕੀ ਦਾ ਵਿਆਹ ਹੈ ਤੇ ਮਾਇਆ ਹੈ ਨਹੀਂ, ਕੁਛ ਮਿਹਰ ਹੋ ਜਾਵੇ। ਗੁਰੂ ਜੀ ਨੇ ਲੋੜ ਵੇਖ ਕੇ ਗੰਗਾ ਦਾਸ ਵੱਲ ਦਿੱਲੀ ਇਕ ਚਿੱਠੀ ਲਿਖਵਾ ਕੱਲੀ ਕਿ ਇਸ ਬ੍ਰਾਹਮਣ ਨੂੰ ਮਾਇਆ ਦੇ ਕੇ ਇਸ ਦਾ ਕਾਰਜ ਸਵਾਰ ਦਿਓ। ਪਰ ਗੰਗਾ ਦਾਸ ਨੇ ਗੁਰੂ ਕੇ ਲਿਖੇ ਦੀ ਪ੍ਰਵਾਹ ਨਾ ਕੀਤੀ ਤੇ ਬ੍ਰਾਹਮਣ ਨਿਰਾਸ਼ ਹੋ ਕੇ ਗੁਰੂ ਕੇ ਚਰਨਾਂ ਵਿਚ ਫੇਰ ਹਾਜ਼ਰ ਹੋਇਆ ਤੇ ਗੰਗਾ ਦਾਸ ਦੀ ਬੇਪਰਵਾਹੀ ਦੱਸੀ। ਸਤਿਗੁਰੂ ਸੁਣ ਕੇ ਮੁਸਕਰਾਏ ਤੇ ਲੋੜਵੰਦ ਬ੍ਰਾਹਮਣ ਦੀ ਲੋੜ ਕਿਸੇ ਹੋਰ ਤੋਂ ਪੂਰੀ ਕਰਵਾ ਦਿੱਤੀ। ਉਧਰ ਗੰਗਾ ਦਾਸ ਦਾ ਕੰਮ ਫੇਰ ਵਿਗੜ ਗਿਆ ਤੇ ਦੁਆਲੇ ਤੱਕ ਨੌਬਤ ਪਹੁੰਚੀ। ਤਦ ਪਛੇਮਾਨ ਹੋਇਆ ਕਿ ਗੁਰੂ ਦਾਤੇ ਦਾ ਹੁਕਮ ਨਾ ਮੰਨਣੇ ਕਰਕੇ ਵਿਘਨ ਹੋਇਆ ਹੈ। ਤਦ ਫੇਰ ਗੋਇੰਦਵਾਲ ਆਇਆ ਪਰ ਗੁਰੂ ਜੀ ਦੀ ਹਜ਼ੂਰੀ ਵਿਚ ਹਾਜ਼ਰ ਨਹੀਂ ਹੋਇਆ। ਲੰਗਰੋਂ ਪ੍ਰਸ਼ਾਦ ਛਕ ਲਵੇ ਤੇ ਦਿਨ ਭਰ ਬੌਲੀ ਦੀ ਸੇਵਾ ਕਰਦਾ ਰਹੇ। ਕਵੀ ਸੰਤੋਖ ਸਿੰਘ ਜੀ ਉਸ ਦੀ ਸੇਵਾ, ਪ੍ਰੇਮ ਤੇ ਬਖਸ਼ਿਸ਼ ਦਾ ਹਾਲ ਇਉਂ ਲਿਖਦੇ ਹਨ। कैसो कहे न सुनहै बात, सेवा के तत्पर दिन रात, गुर सेवा को तप असकीना, जग व्यवहार शोर सब दीना, होत पयो उत्साह बिसाला, अंतर ब्रित टिक गी तिसकाला, प्रेम प्रवाह बहो उर माही, चिंत कष्ट त्रिण ठहरियो नाही, ज्यो ज्यो सुख प्राप्त पा उर को, त्यो त्यो से प्रेम पागुर को, मन में मूर्ता चल टिकाई, कबू वहर पिखे गुरताई, निस्दिन ध्यान टिकायो कैसे, जोगी की समाध होए जैसे, अतिशय खेच प्रेम जब कीन, रहो गयंग न गुरु परवीन, दासन कै बस बिरद संभारा, वसी प्रेम ते निकट हकारा, मुस्काने गुर बाक बखाना, गंगो शाह आओ दुखहाना, पद पंकज पर सिर निज तरियो, बहुर जोर कर आगे खरियो, माया मगन बिकम में पयो, अपनो जान बख्श कर लयो, पद अरबिंद बिखे मुझ रखो, सेवक आओ बचन मुख पख हो, सुन सतगुर करना रस टरे, तत् शिन महे निहाल तिस करे, वस्त्र बिस्त पहराए नवीन, मस्तक पर निज कर तरदीन, सत्य नाम मुख मंत्र कहायो, गंगू शाह कह नाम बुलायो, भुक्त मुक्त निध सिद्ध तुह दीनी, ग्रह को गमनो आग्या कीनी, अपनी संगत की जय जाए, गुरसिखी की रीत चलाए, अजमत जुत कर कह सो पठायो, पाए बख्श पुन सीस निवायो, विदा होए कर सदन सिधारा, ध्यान हृदय सतगुर को तारा, बहु प्रकार की उस्तत करके, पयो के हाल सो अजमत तरके, जाए सदन में संगत कीन, सतगुर नाम ज पावन दीन, जिनको बचन कहे पुर जाए, होवत पये सिख समुदाय, अब लग तिनके जाने जाए, कवि संतोख सिंह पूरन त्याए। सूचना गंगू शाह दी गद्दी पिंड दाऊ तहसील खरड़ जिला अंबाला विच है, जो गंगू शाही सदवांदे हन। ए पहलो गणशंकर दा रहने वाला सी ते व्यापार लाहौर करदा सी, उथों दिवालिया होके गुरु असीस नाल दिल्ली व्यापार आरंभिया, फेर उजड़ के चरण शरण आया ते काल करके नाम नाल रंगिया गया। ए उत्तर दे पासे नाहन सिरमोर वाल प्रचार करदा रहा, इस दे वंशज भी चंगे हुए हन। पड़ोता जवाहर सिंह प्रसिद्ध करनी वाला होया है। वाहे गुरु जी का खालसा, वाहे गुरु जी की फतेह। साखी 24वीं पति बरता। एक कथा ए भी चली आउंदी है कि बावली दी सेवा विच एक माई काबल तो आके सेवा कर दी सी, ते अथक सेवा सिरे चाढ़ दी सी, किसे किसे वेले सेवा कर दी हाथ नू एयों उलार दी सी जिमें किसे पिंगे नू हलोरा दिंदी है। पता करन ते संगता नू थो पिया कि ए माई अपने घर छड आए बच्चे नू बच्चे दे पिंगे नू हलोरा दिंदी है। वधेरे थो पिया कि ए पति वरता है, ए गुरमुख है, ए नाम रसिया बिरती अरूढ़ वाली माई है, इस दा पति बड़ा गुरमुख करनी वाला सिख है, ए बीबी उस नू गुरमुख ते परमेश्वर भावना नाल सेवदी है, ते इस सेवा करके नाम दान पाके आत्म अरूढ़ अवस्था विच हो गई है। वाहिगुरु जी का खालसा, वाहिगुरु जी की फतेह। साखी 25वीं श्री रामदास ते रामा जी। श्री गुरु अमरदास जी दियां दो काकियां सन, एक पवित्र देवी दा नां सी बीबी पानी ते दूसरी दा नां सी बीबी दानी। बीबी भानी दे घर वाले दा नाम सी जेठा, जो नाम के रामदास करके प्रसिद्ध हो गया सी। ਦੂਜੀ ਬੀਬੀ ਦੇ ਪਤੀ ਦਾ ਨਾਮ ਸੀ ਰਾਮਾ। ਬਾਵਲੀ ਦੀ ਸੇਵਾ ਵਿਚ ਦੋਏ ਕਾਲ ਕਰਦੇ ਸਨ। ਕਈ ਦਾਨਿਆਂ ਨੂੰ ਸ਼ੰਕਾ ਉੱਠ ਖਲੋਤੀ ਸੀ ਕਿ ਪਤਾ ਨਹੀਂ ਸਤਿਗੁਰੂ ਜੀ ਕਿਸ ਦੀ ਘਾਲ ਤੇ ਵਧੀਕ ਪ੍ਰਸੰਨ ਹਨ। ਉਹ ਸਮਝਦੇ ਸਨ ਕਿ ਸੇਵਾ ਕਰਨ ਵਿਚ ਜੋ ਘਾਲ ਜਾਂ ਮੁਸ਼ਕਤ ਦਾ ਹਿੱਸਾ ਹੈ ਸਤਿਗੁਰੂ ਉਸ ਤੇ ਪ੍ਰਸੰਨ ਹੁੰਦਾ ਹੈ, ਪਰ ਸਤਿਗੁਰ ਦੀ ਪ੍ਰਸੰਨਤਾ ਮੁਸ਼ਕਤ ਦੇਣ ਕੇ ਲੈਣ ਵਿਚ ਨਹੀਂ ਸੀ ਹੁੰਦੀ। ਉਹ ਜਿਵੇਂ ਮਨ ਨੂੰ ਸਿਮਰਨ ਦੇ ਕੇ ਇਕ ਉੱਚੇ ਆਹਰੇ ਲਾ ਦਿੰਦੇ ਸਨ ਕਿ ਜਿਸ ਦੇ ਅਸਰ ਨਾਲ ਚਿੱਤ ਬ੍ਰਿਤੀ ਵਿਚ ਮਧਾਣੀ ਦੇ ਰਿੜਕੇ ਵਾਂਗੂ ਵਿਵੋਵਨਾ ਪੈ ਕੇ ਮਨ ਸਰੀਰ ਤੋਂ ਆਪ ਨੂੰ ਵੱਖ ਪ੍ਰਤੀਤ ਕਰਨ ਲੱਗ ਜਾਂਦਾ ਹੈ, ਤਿਵੇਂ ਸਤਿਗੁਰੂ ਕਦੇ ਸਰੀਰ ਨੂੰ ਕਾਰ ਦੇ ਦਿੰਦੇ ਸਨ ਕਿ ਇਸ ਦੇ ਕਰਨ ਵਿਚ ਮਨ ਉਤਸ਼ਾਹ ਵਿਚ ਜਾਵੇ ਤੇ ਸੱਚੇ ਖੇੜੇ ਦੀ ਨੀਂਹ ਬੱਜੇ। ਇਕ ਦਿਨ ਕੌਤਕੀ ਸਤਿਗੁਰੂ ਜੀ ਸਿੱਖਾਂ ਦੇ ਭਾਵ ਸਮਝ ਕੇ ਕਿਰਿਆ ਤੋਂ ਹੀ ਸਤਿ ਉਪਦੇਸ਼ ਨਿਰੂਪਣ ਕਰ ਦੇਣ ਲਈ ਬਣ ਰਹੀ ਬਾਵਲੀ ਦੇ ਪਾਸ ਆ ਗਏ। ਰਾਮੇ ਨੂੰ ਆਗਿਆ ਕੀਤੀ ਇਮਾਰਤ ਬਣਦੀ ਦੇਖਣ ਲਈ ਇਸ ਟਿਕਾਣੇ ਥੜੀ ਬਣਾਓ, ਜਿੱਥੇ ਜਾ ਕੇ ਅਸੀਂ ਬੈਠ ਜਾਇਆ ਕਰੀਏ। ਥੜੀ ਇਸ ਨਮੂਨੇ ਦੀ ਬਣਾਓ। ਇਸੇ ਤਰ੍ਹਾਂ ਇਕ ਹੋਰ ਥਾਵੇਂ ਸ੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਥੜੀ ਬਣਾਓ ਤੇ ਇਸ ਤਰ੍ਹਾਂ ਦੀ ਬਣਾਓ। ਅਗਲੇ ਦਿਨ ਦੋਏ ਥੜੀਆਂ ਬਣ ਗਈਆਂ। ਜਦ ਸੰਝਾਂ ਵੇਲੇ ਗੁਰੂ ਜੀ ਵੇਖਣ ਆਏ ਤਾਂ ਦੋਏ ਦੇਖ ਕੇ ਨਾ ਪਸੰਦ ਕੀਤੀਆਂ ਤੇ ਹੁਕਮ ਦਿੱਤਾ ਕਿ ਢਾ ਦਿਓ ਤੇ ਇਸ ਪ੍ਰਕਾਰ ਨਵੇਂ ਸਿਰੇ ਬਣਾਓ। ਦੂਜੇ ਦਿਨ ਫੇਰ ਦੇਖ ਕੇ ਢਾਉਣ ਤੇ ਨਵੇਂ ਸਿਰੇ ਉਸਾਰਨ ਦਾ ਹੁਕਮ ਦਿੱਤਾ। 5-6 ਦਿਨ ਬੀਤ ਗਏ, ਇਹੋ ਖੇਡ ਜਾਰੀ ਰਹੀ। ਕਿਸੇ ਸਿੱਖ ਨੇ ਰਾਮੇ ਨੂੰ ਪੁੱਛਿਆ, ਭਾਈ ਕੀ ਗੱਲ ਹੈ, ਤੁਸੀਂ ਸਾਰਾ ਦਿਨ ਮਿਹਨਤ ਕਰਕੇ ਬਣਾਉਂਦੇ ਹੋ ਪਰ ਸੋਹਣੇ ਗੁਰੂ ਜੀ ਆ ਕੇ ਢੁਹਾ ਦਿੰਦੇ ਹਨ। ਰਾਮੇ ਨੇ ਕਿਹਾ, ਅਵਸਥਾ ਵਡੇਰੀ ਹੋ ਗਈ ਹੈ, ਯਾਦ ਨਹੀਂ ਨਾ ਰਹਿੰਦਾ। ਜਿਵੇਂ ਕਹਿ ਜਾਂਦੇ ਹਨ ਮੈਂ ਉਸਾਰਦਾ ਹਾਂ, ਪਰ ਅਗਲੇ ਦਿਨ ਹੋਰ ਕੁਛ ਦੱਸ ਕੇ ਢੁਹਾ ਦਿੰਦੇ ਹਨ, ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ। ਜਦ ਸ੍ਰੀ ਰਾਮਦਾਸ ਜੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਮੈਂ ਅਲਪਗ ਹਾਂ, ਕੁਛ ਨਾ ਕੁਛ ਗੱਲ ਸਮਝਣ ਵਿਚ ਉੱਕ ਜਾਂਦਾ ਹਾਂ। ਉਹ ਮਿਹਰ ਕਰਦੇ ਹਨ, ਖਫਾ ਨਹੀਂ ਹੁੰਦੇ, ਨਵੇਂ ਸਿਰੇ ਜੁਗਤਾਂ ਸਮਝਾਉਂਦੇ ਹਨ, ਮੈਂ ਫੇਰ ਬਣਾਉਂਦਾ ਹਾਂ। ਬਣਾਉਣਾ ਉਸਾਰਨਾ ਮੇਰੇ ਲਈ ਮੁਸ਼ਕਤ ਨਹੀਂ, ਜਦ ਹੁਕਮ ਹੁੰਦਾ ਹੈ ਬਣਾ ਮੈਨੂੰ ਚਾਓ ਚੜ ਜਾਂਦਾ ਹੈ, ਜਦ ਹੁਕਮ ਹੁੰਦਾ ਹੈ ਢਾ ਤਾਂ ਮੈਨੂੰ ਆਪਣੇ ਮੱਤ ਤੇ ਸ਼ੋਕ ਉਪਜਦਾ ਹੈ। ਪਰ ਗੁਰੂ ਜੀ ਢਹਿੰਦੀ ਵੇਖ ਕੇ ਖੁਸ਼ ਹੁੰਦੇ ਹਨ, ਉਨ੍ਹਾਂ ਦੀ ਖੁਸ਼ੀ ਵਿਚ ਮੈਂ ਖੁਸ਼ ਹੋ ਖਿੜ ਜਾਂਦਾ ਹਾਂ। ਮੇਰੀ ਖੁਸ਼ੀ ਕੋਈ ਨਹੀਂ, ਉਨ੍ਹਾਂ ਦੀ ਖੁਸ਼ੀ ਹੈ। ਜੇ ਉਸਰਵਾਉਂਦੇ ਖੁਸ਼ ਹੁੰਦੇ ਹਨ ਤਾਂ ਮੈਂ ਉਸਾਰ ਕੇ ਖੁਸ਼ੀ ਹੁੰਦਾ ਹਾਂ, ਜੇ ਢੁਹਾ ਕੇ ਤਾੜੀ ਮਾਰਦੇ ਤੇ ਹੱਸਦੇ ਹਨ ਤਦ ਉਨ੍ਹਾਂ ਦੀ ਖੁਸ਼ੀ ਮੈਨੂੰ ਖੁਸ਼ੀ ਵਿਚ ਪਾ ਦਿੰਦੀ ਹੈ। ਗੁਰੂ ਜੀ ਨੇ ਇਹ ਵਾਰਤਾ ਵਿਚ ਸਮਤ ਦਿੱਤੀ ਕਿ ਆਪਾ ਭਾਵ ਦੀ ਹੋਵੇ ਨਿਵਰਤੀ ਤੇ ਪ੍ਰੇਮ ਹੋਵੇ ਐਸਾ ਜੋ ਪ੍ਰੀਤਮ ਦੀ ਪ੍ਰਸੰਨਤਾ ਵਿਚ ਪ੍ਰਸੰਨ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।